सतनाम श्री वाहे, एक ओंकार सतनाम कर्ता पुरख निर्भव निर्वैर अकाल मूर्त सजमनी साहेबांग प्रसाद जप आद सच जुगाद सच है भी सच नानक होसी भी सच बाणी गुरु गुरु है बाणी बिच बाणी अमृत सारे गुरबाणी कह सेवक जन मन प्रतख गुरु निस्तारे मुख उचर शास्त्र खट पिंग गिरन चढ़ जाए अंध लख बदरो सुने जो काल कृपा कराए जेता समुंद सागर नीर भरिया तेते अवगुण हमारे दया करो कुछ मेरे उपावो डुबदे पत्थर तारे सो कहो टल गुर सेविया सहनस सहज सुभाए दर्शन परसे आए गुरु के जन्म मरण दुख जाए दर्शन परसे आए गुरु के जन्म मरण दुख
गौड़ी मोहल्ला पंजवा कर कृपा भेटे गोसोई चित बल रोग न व्यापे कोई राम रमण तरण भय सागर शरण सूर हारी जमकागर कर कृपा भेटे गुरसोई चित बल रोग न व्यापे कोई
जुग जुग डाल दसो ही पातशाह जी के आत्मक स्वरूप जबर शतर तक दे मालक दो जहान दे वाले पतत पावन गरीब नवाज कल युग के रखे घट घट के अंतर की जान भरे भरे की पीर पछाण दे मालक सरगुरु निराकार तो साकार रूप दे विच आ करके आकार पुरख की अगमी जोत ने दस देहां दे अंदर निवास करना कीता दसों ही शरीरां की निवृत्ति तो बाद गुरु नानक की वही पावन जोत कलयुग दे समय दे अंदर सुभायमान है प्रतख गला भरपूर धन धन साहिब श्री गुरु ग्रंथ साहिब जी महाराज जे सतगुरु की पावन हजूरी दे विच जुड़ बैठ करके अपने जीवन का जो मुख प्रशार्थ है जिस वास्ते मनुखा देही की प्राप्ति हुई है भजहो गोविंद भूल मत जाहो मानस जन्म का एहो लाहो पई प्राप्त मानख देहरिया गोविंद विरण की एह तेरी बरिया उस अकाल पुरख वाहिगुरु परमेश्वर की याद विच जुड़ बैठे गुरु प्यारियो साहिब धन गुरु कलगीधर पातशाह जी की फतेह बख्शिश की हुई एक अंकार सतगुरु तह प्रसाद सच होए वाहिगुरु जी की फतेह है बिघन बनासन सोए आखो जी वाहिगुरु जी का खालसा वाहिगुरु जी की फतेह सतगुरां ने रहमत की है कि सानू कुछ समा अगमी बाणी दे उस महान सिद्धांत नूं सरवण करन दा सुभागा समा प्राप्त होया है। धन गुरु अर्जुन देव महाराज सच्चे पातशाह जी नूं एक मरतबे गुरसिखां ने सवाल किया सतगुरु ਕੁਝ ਲੋਕਾਂ ਦੇ ਮਨ ਦੇ ਵਿੱਚ ਐਸੇ ਸੰਸੇ ਹਨ, ਉਹਨਾਂ ਦੀ ਆਪਣੀ ਵਿਚਾਰ ਹੈ ਕਿ ਜਿਸ ਮਨੁੱਖ ਦੇ ਕੋਲ ਬਹੁਤਾ ਧਨ ਹੋਵੇ ਔਰ ਬਹੁਤ ਜ਼ਿਆਦਾ ਵਡਿਆਈ ਹੋਵੇ, ਬਹੁਤ ਵੱਡਾ ਉੱਚਾ ਰੁਤਬਾ ਹੋਵੇ, ਸੰਸਾਰ ਦਾ ਕੋਈ ਐਸਾ ਪੱਖ ਜਿਹਦੀ ਉਹ ਪ੍ਰਾਪਤੀ ਤੋਂ ਬਿਨਾਂ ਨਾ ਹੋਵੇ, ਉਹ ਬਹੁਤ ਵੱਡਿਆਂ ਭਾਗਾਂ ਵਾਲਾ ਹੈ। ਬਿਨ ਕਰਮਾਂ ਕਿ ਛਪਾਈਆ ਨਾਹੀਂ, ਪਰ ਸਤਿਗੁਰੂ ਇਹ ਸੰਸਾਰ ਦੀ ਦ੍ਰਿਸ਼ਟੀ ਹੈ, ਇਹ ਲੋਕਾਂ ਦੀ ਦ੍ਰਿਸ਼ਟੀ ਹੈ, ਪਰ ਆਪ ਜੀ ਕਿਰਪਾ ਕਰੋ ਕਿ ਇਸ ਸੰਸਾਰ ਦੇ ਵਿੱਚ ਵੱਡਿਆਂ ਭਾਗਾਂ ਵਾਲਾ ਅਸਲ ਦੇ ਵਿੱਚ ਕੌਣ ਹੈ। ਗੁਰੂ ਸਾਹਿਬ ਕਹਿਣ ਲੱਗੇ, ਗੁਰਸਿੱਖੋ ਵੱਡਾ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਵਾਲਾ ਉਹ ਹੈ ਭੇਟ ਨੂੰ ਮਿਲਾਪਦਾ ਹੈ। ਗੁਰੂ ਪਿਆਰਿਓ ਕਹਿੰਦੇ, ਜਿਹੜੇ ਸਿੱਖ ਦਾ, ਜਿਸ ਜਗਿਆਸੂ ਦਾ, ਜਿਸ ਇਨਸਾਨ ਦਾ ਗੁਰੂ ਦੇ ਨਾਲ ਮੇਲ ਹੋ ਗਿਆ, ਉਹ ਤੋਂ ਵੱਡਿਆਂ ਭਾਗਾਂ ਵਾਲਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਸੰਸਾਰ ਦੇ ਪਦਾਰਥ ਸੰਸਾਰ ਤੱਕ ਸੀਮਤ ਨੇ, ਜਿੱਦਣ ਸਰੀਰ ਮੁੱਕ ਗਿਆ ਇਹ ਪਦਾਰਥ ਨਾਲ ਹੀ ਮੁੱਕ ਜਾਣੇ ਨੇ, ਕਿਉਂਕਿ ਹਰ ਮਿਲਾਪ ਦੇ ਵਿੱਚ ਗੁਰੂ ਸਾਹਿਬ ਜੀ ਕਹਿਣ ਲੱਗੇ, ਦੇਖੋ ਗੁਰਸਿੱਖੋ, ਦੁਨੀਆਂ ਦਾ ਮਿਲਾਪ ਹੁੰਦਾ ਹੈ, ਬੰਦਾ ਕੁਝ ਗਵਾਉਂਦਾ ਹੈ, ਪਰ ਇੱਕ ਐਸਾ ਮਿਲਾਪ ਗੁਰੂ ਦਾ ਹੈ ਜਿਹਦੇ ਵਿੱਚੋਂ ਜੀਵ ਬਹੁਤ ਕੁਝ ਪਾਉਂਦਾ ਹੈ, ਖੱਟਦਾ ਹੈ। ਵੱਡਿਆਂ ਭਾਗਾਂ ਵਾਲਾ ਕਿਉਂ ਹੈ? ਜੇ ਤੁਸੀਂ ਕਹਿੰਦੇ ਹੋ ਕਿ ਮਾਇਆਧਾਰੀ ਉੱਤੇ ਰੁਤਬਿਆਂ ਵਾਲਾ ਵਡਭਾਗੀ ਹੈ, ਫਿਰ ਵੇਖੋ ਉਹਨੂੰ ਮਾਇਆ ਹਾਸਲ ਕਰਕੇ, ਰੁਤਬੇ ਹਾਸਲ ਕਰਕੇ ਉਹਨਾਂ ਨੂੰ ਬਚਾਉਣ ਵਾਸਤੇ ਉਹਨੂੰ ਕਿਵੇਂ ਸੰਘਰਸ਼ ਕਰਨਾ ਪੈਂਦਾ ਹੈ। ਪਰ ਇੱਕ ਗੁਰੂ ਦਾ ਮਿਲਾਪ ਐਸਾ ਹੈ, ਸਤਿਗੁਰੂ ਕਹਿੰਦੇ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਇਸ ਜੀਵਨ ਦੇ ਕਰੋੜਾਂ ਪਾਪ ਪਪੱਧਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਜੋ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਪਾਪ ਮਿਟ ਜਾਂਦੇ ਹਨ। ਇਸ ਕਰਕੇ ਵਡਭਾਗੀ ਹਰ ਸੰਗਤ ਭਾਵ ਹੈ, ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਮਹਾਨ ਸਿਧਾਂਤ ਬਖਸ਼ਿਸ਼ ਕੀਤਾ ਹੈ। ਜੀਵਨ ਦਾ ਕੋਈ ਪੱਖ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ ਐਸਾ ਨਹੀਂ ਹੈ ਕਿ ਜਿਸ ਪੱਖ ਤੋਂ ਗੁਰੂ ਸਾਹਿਬ ਜੀ ਨੇ ਸੇਧ ਨਾ ਦਿੱਤੀ ਹੋ। ਔਰ ਕੈਸੀ ਮਹਾਨਤਾ ਬਖਸ਼ਿਸ਼ ਅੰਤਰੀਵ ਦੀ ਕੀਤੀ ਹੈ ਔਰ ਭਾਵ ਵਾਰੀ ਲਿਆ ਹੈ। ਦੁਨੀਆਂ ਦੇ ਕਿਸੇ ਵੀ ਗ੍ਰੰਥ ਦੇ ਵਿੱਚ, ਕਿਸੇ ਵੀ ਧਰਮ ਦੇ ਵਿੱਚ ਐਸਾ ਕਿਤੇ ਨਹੀਂ ਮਿਲੇਗਾ। ਜੇ ਗੱਲ ਬਾਹਰੀ ਹੈ ਤਾਂ ਬਾਹਰੀ ਹੈ, ਅੰਤਰੀਵ ਹੈ ਤਾਂ ਅੰਤਰੀਵ ਹੈ, ਪਰ ਗੁਰਬਾਣੀ ਇੱਕ ਐਸਾ ਮਹਾਨ ਖਜ਼ਾਨਾ ਹੈ ਜਿਸ ਵਿੱਚ ਸਤਿਗੁਰਾਂ ਨੇ ਮਿਸਾਲ ਬਾਹਰੀ ਦਿੱਤੀ ਤੇ ਪ੍ਰਾਪਤੀ ਅੰਤਰੀਵ ਦੀ ਕਢਾਈ ਹੈ। ਸੋ ਇਸ ਕਰਕੇ ਆਓ, ਜੋ ਲੜੀਵਾਰ ਕਥਾ ਆਪ ਜੀ ਹਰ ਰੋਜ਼ ਸਰਵਣ ਕਰਦੇ ਆ ਰਹੇ ਹੋ, ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਅਗਲੇ ਸ਼ਬਦ ਦੇ ਵਿੱਚ ਜੋ ਵਿਚਾਰ ਹੈ, ਇਉਂ ਸਤਿਗੁਰੂ ਜੀ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਹਨ।
ਗੌੜੀ ਮਹੱਲਾ ਪੰਜਵਾਂ, ਕਰ ਕਿਰਪਾ ਭੇਟੇ ਗੁਰ ਸੋਈ।
ਸਤਿਗੁਰੂ ਜੀ ਜਗਿਆਸੂ ਸਿੱਖ ਨੂੰ ਇੱਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਵੀ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਨੀ ਹੈ ਤੇ ਉਹ ਤੋਂ ਮੰਗਣਾ ਕੀ ਹੈ? ਸਾਨੂੰ ਮੰਗਣਾ ਨਹੀਂ ਆਉਂਦਾ। ਜਿੱਦਣ ਮੰਗਣਾ ਆ ਗਿਆ, ਜੀਵਨ ਦੀਆਂ ਝੋਲੀਆਂ ਤਾਂ ਉਸੇ ਦਿਨ ਭਰ ਜਾਣੀਆਂ। ਪਹਿਲੀ ਤੇ ਗੱਲ, ਸਾਡੀ ਮੰਗ ਸੰਸਾਰ ਪੱਧਰ ਦੀ ਹੈ, ਅਸੀਂ ਸੰਸਾਰੀ ਪਦਾਰਥਾਂ ਤੱਕ ਸੀਮਤ ਹਾਂ। ਜੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਤੋਂ ਉੱਪਰ ਉੱਠ ਖੜੇ ਤਾਂ ਫਿਰ ਮੰਗਣਾ ਨਹੀਂ ਆਉਂਦਾ। ਅਕਾਲ ਪੁਰਖ ਦੇ ਅੱਗੇ ਪਾਤਸ਼ਾਹ ਕਹਿੰਦੇ, ਬੇਨਤੀ ਕਰ कि हे मेरे वाहिगुरु कर कृपा मेरे ते ऐसी कृपा कर कि भेटे गुरस होई मैनू पूरे गुरु का मिलाप हो जाए मैनू ऐसा गुरु मिल जाए ऐसी समर्था का मालिक गुरु मिल जाए। अगली तुक में सतगुरु जी ओ वर्णन कर रहे हैं
जित बल रोग न व्यापै कोई
क्योंकि जो मेनू ओ सर्वशक्तिमान गुरु की प्राप्ति हो गई फिर गुरु के बल द्वारा गुरु की शक्ति द्वारा रोग न व्यापै कोई मेनू संसार के जेड़े रोग ने ओ व्यापन गए नहीं भाव ओ रोग लगन गए नहीं यह अरदास करनी है। गुरबाणी के सतगुरु जी ने तीन मसाला लिया ने कि उस वाहिगुरु तो जे मंगना है तो संसार के कुछ जीव ने उन्हां वल वेख जे मंगण की जात सीखनी है तो उन्हां तो सीख। मिसाल दिती है मछली की, मछली ने कदे भी तला नहीं मंगया, मछली ने जे मंगया है तो केवल पानी मंगया है कि हे मेरे वाहिगुरु मेतों कदे भी पानी दूर ना होवे क्योंकि जे मेतों पानी दूर हो गया मेते रह नहीं होना, जो मछली मेन पानी है क्यों जीवन पाता है। उस तो अगे अरदास करने का तरीका सतगुरु कहते जे सीखना है तो बबीहे दे जीवन तो सीख। बबीहा अरदास करता है अकाल पुरख के अगे हे वाहिगुरु मीह पा दे मीह पा दे। किसी सियाने ने उन्हें आख्या कहते धरती पानी नाल भरी पई है, बड़े बड़े समुद्र हैं बड़े बड़े आकारा वाले, फिर इत्थे नदियां का कोई अंत नहीं नालियां का कोई अंत नहीं, क्यों हर वक्त उपर नूं मूंह चक के पानी पानी करता रहना, पानी तो इस धरती दे विच मौजूद है। कहते बबीहे ने जवाब दिता चात्रक चितवत बरसत में है, गुरु अर्जन साहब महाराज का वचन है। वह कह लगा मैनू इस गल का ज्ञान है, बल्कि मैनू इथों तक ज्ञान है कि धरती जड़ी है ये थले पानी है, पानी के उत्ते धरती खड़ी है, पर भावें इथे जिन्ना मर्जी पानी है मेरे ये कोई कम का नहीं। कहते ऐसा क्यों है, मेरा मतलब मीह तक है। कहते फिर मीह दे पानी और ये पानी दे विच तू कोई फर्क समझना, कहना फर्क भी कोई नहीं, फिर तू ऐसी मूर्खता वाली बात क्यों कर रहे हैं, जे मीह का पानी भी उही है धरती वाला पानी भी उही है फिर तू अपनी प्यास ही ना बुझा। वो कहना ये पानी मेरी प्यास नहीं बुझा सकता। कहते ऐसा क्यों है, वो कहना मेरा मतलब मीह तक नहीं, जदों मीह पएगा उस मीह दे विचों स्वान की बूंद टपकनी है, मेरा मतलब स्वान की बूंद तक है। कहते फिर तू स्वान की बूंद की मांग कर। कहना स्वान की बूंद मीह तो बिना मिलनी नहीं। गुरु साहब कहते जे नाम चाहिए अकाल पुरख चाहिए तो गुरु नू ध्या, गुरु की लोड़ महसूस कर, मीह की लोड़ महसूस कर, ना के मुक्ति की लोड़ महसूस कर। मुक्ति तो आप ही मिल जानी है जो गुरु मिल गया। मंगना सीखना है तो सतगुरु कहते एक बबीहे दे जीवन तो सीख। एक मिसाल होर दी चकवी दे चकवे, बड़ी कमाल की मिसाल है गुरबाणी। चकवी नैन नींद नह चाहे बिन फिर नींद न पाई, सूरज रह तो देखे नैनी निब निब लागत। चकवी ते चकवा इस सृष्टि दे विच नर और मादा एक ऐसा जोड़ा है जिन्हां दा रात्रि नूं आपस दे विच विछोड़ा पै जांदा है। विद्वानां ने कुछ कल्पना भी कीती है इहदे बाबत कि जदों रावण सीता नूं चुक के लै गया, राम जी उस वियोग दे विच उस विछोड़े दे विच जंगलां दे विच फिर रहे सन, एक दरख्त दे थले खड़े उपर चकवी ने चकवे नूं पुछिया ये रोण वाला कौन है। कहते जी ये त्रेते दा अवतार भगवान राम है। वो कहती फिर रोंदा क्यों है, अवतार रोंदे होंदे ने। ਰਾਮ ਜੀ ਅੰਤਰ ਜਾਮਤਾ ਨਾਲ ਇਹ ਜਾਣ ਲਿਆ। ਕਹਿਣ ਲੱਗੇ ਇਹ ਜੀਵੋ, ਜੇ ਮੈਂ ਦੁਸ਼ਟ ਪੁਰਸ਼ਾਂ ਨੂੰ ਦੰਡ ਦੇਣਾ ਹੈ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਜਦੋਂ ਕਿਸੇ ਨੂੰ ਦੁੱਖ ਪਿਆ ਹੋਵੇ ਜੇ ਉਹਦਾ ਦੁੱਖ ਨਹੀਂ ਮਿਟਾ ਸਕਦੇ ਕਦੇ ਉਹਦੇ ਦੁੱਖ ਵਿੱਚ ਵਾਧਾ ਨਹੀਂ ਕਰੀਦਾ। ਕਿਸੇ ਦੇ ਦੁੱਖ ਵਿੱਚ ਵਾਧਾ ਕਰਨਾ ਬਹੁਤ ਵੱਡਾ ਅਪਰਾਧ ਹੈ, ਤੁਸੀਂ ਅਪਰਾਧ ਕੀਤਾ ਹੈ। ਲੱਗਦਾ ਕਿ ਤੁਹਾਨੂੰ ਵਿਛੋੜੇ ਦਾ ਪਤਾ ਹੀ ਨਹੀਂ, ਮੈਨੂੰ ਜਿਹੜਾ ਦੁੱਖ ਲੱਗਿਆ ਸੀ ਲਓ ਅੱਜ ਤੋਂ ਬਾਅਦ ਤੁਹਾਡਾ ਕਦੇ ਰਾਤਰੀ ਨੂੰ ਮਿਲਾਪ ਨਹੀਂ ਹੋਏਗਾ, ਵਿਛੋੜੇ ਵਿੱਚ ਰਹੋ। ਪਰਖਾਂ ਕਰ ਕਰਕੇ ਵੀ ਦੇਖ ਲਈਆਂ, ਇੱਕ ਪਿੰਜਰੇ ਦੇ ਵਿੱਚ ਵੀ ਬੰਦ ਕਰ ਕਰਕੇ ਦੇਖ ਲਏ, ਸਾਰੀ ਰਾਤ ਅਲੱਗ ਅਲੱਗ ਖੂੰਜਿਆਂ ਦੇ ਵਿੱਚ ਬੈਠੇ ਰਹੇ। ਗੁਰੂ ਸਾਹਿਬ ਕਹਿੰਦੇ ਪਰ ਚੱਕਵੀ ਕੀ ਕਰਦੀ ਹੈ ਸਾਰੀ ਰਾਤ? ਅਰਦਾਸ ਕਰਦੀ ਹੈ। ਅਰਦਾਸ ਕੀ ਕਰਦੀ ਹੈ ਕਿ ਹੇ ਸੂਰਜ ਤੂੰ ਅਵਾਹਨ ਹੋ ਜਾ, ਸੂਰਜ ਤੂੰ ਜਲਦੀ ਚੜ ਜਾ। ਕਿਸੇ ਨੇ ਸੂਰਜ ਪੁੱਛਿਆ ਚੱਕਵੀ ਨੂੰ ਕਿ ਇੰਨਾ ਸੂਰਜ ਦਾ ਵਿਯੋਗ ਕਿਉਂ ਕਰਦੀ ਹੈ? ਵਿਛੋੜਾ ਤੇਰਾ ਪਤੀ ਨਾਲ ਪਿਆ ਹੋਇਆ ਤੇ ਤੂੰ ਜੱਟੀ ਸੂਰਜ ਨੂੰ ਜਾਂਦੀ ਹੈ। ਜੇ ਤੈਨੂੰ ਪਤੀ ਚਾਹੀਦਾ ਹੈ ਤਾਂ ਤੂੰ ਪਤੀ ਦਾ ਰਾਧਨ ਕਰ। ਕਹਿਣ ਲੱਗੇ ਨਹੀਂ, ਮੈਂ ਤੇ ਸੂਰਜ ਦਾ ਰਾਧਨ ਕਰਾਂਗੀ। ਕਿਉਂ? ਕਹਿੰਦੀ ਇੱਕ ਗੱਲ ਸੁਣ, ਮੇਰੇ ਵਿਛੋੜੇ ਦਾ ਕਾਰਨ ਹਨੇਰਾ ਹੈ। ਜਦੋਂ ਹਨੇਰਾ ਦੂਰ ਹੋ ਗਿਆ ਪਤੀ ਤਾਂ ਆਪਣੇ ਆਪ ਮਿਲ ਜਾਣਾ ਹੈ, ਹਨੇਰਾ ਸੂਰਜ ਤੋਂ ਬਿਨਾਂ ਦੂਰ ਨਹੀਂ ਹੋਣਾ। ਗੁਰੂ ਸਾਹਿਬ ਕਹਿੰਦੇ ਜੇ ਮੰਗਣਾ ਸਿੱਖਣਾ ਤਾਂ ਚੱਕਵੀ ਦੇ ਜੀਵਨ ਤੋਂ ਮੰਗਣਾ ਸਿੱਖ। ਇਸ ਕਰਕੇ ਤੂੰ ਅਕਾਲ ਪੁਰਖ ਦਾ ਸਿੱਧਾ ਜਿਵੇਂ ਚੱਕਵੀ ਦੇ ਜੀਵਨ ਤੋਂ ਸਿੱਖਿਆ ਲੈ, ਤੇਰੀ ਟੇਕ ਗੁਰੂ ਤੱਕ ਹੋਣੀ ਚਾਹੀਦੀ ਹੈ। ਜਦੋਂ ਗੁਰੂ ਮਿਲ ਗਿਆ ਤਾਂ ਅਕਾਲ ਪੁਰਖ ਦੀ ਪ੍ਰਾਪਤੀ ਤਾਂ ਆਪਣੇ ਆਪ ਹੋ ਜਾਣੀ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਤ ਬਲ ਰੋਗ, ਕਿਉਂਕਿ ਗੁਰੂ ਦੇ ਵਿੱਚ ਇੱਕ ਐਸਾ ਬਲ ਹੈ, ਸ਼ਕਤੀ ਹੈ। ਦੇਖੋ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸਰੀਰਕ ਹੈ, ਇੱਕ ਅੰਤਰੀਵ ਜਿਹਨੂੰ ਰੂਹਾਨੀਅਤ ਸ਼ਕਤੀ ਕਿਹਾ ਹੈ। ਜੇ ਸਰੀਰ ਕਮਜ਼ੋਰ ਹੋਵੇ ਤਾਂ ਸਰੀਰ ਕੋਈ ਕਾਰਜ ਨਹੀਂ ਕਰ ਸਕਦਾ। ਜਿਹਦੀ ਆਤਮਾ ਕਮਜ਼ੋਰ ਹੈ ਉਹ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਜਿਵੇਂ ਸਰੀਰ ਦੀ ਖੁਰਾਕ ਹੈ ਇਸੇ ਤਰ੍ਹਾਂ ਆਤਮਾ ਦੀ ਖੁਰਾਕ ਹੈ। ਆਤਮਾ ਦੀ ਖੁਰਾਕ ਨਾਮ ਹੈ, ਵਾਹਿਗੁਰੂ ਦਾ ਸਿਮਰਨ ਹੈ। ਸਿਮਰਨ ਕਿੱਥੋਂ ਮਿਲਣਾ? ਇਹ ਗੁਰੂ ਤੋਂ ਮਿਲਣਾ। ਗੁਰੂ ਨੇ ਮੰਤਰ ਦੇਣਾ ਅਕਾਲ ਪੁਰਖ ਨੂੰ ਧਿਆਉਣ ਦਾ। ਇਸ ਕਰਕੇ ਇਹ ਬਲ, ਤਿੱਤ ਬਲ, ਉਹ ਬਲ ਜਿਹੜਾ ਹੈ ਉਹ ਗੁਰੂ ਤੋਂ ਮਿਲਣਾ ਹੈ। ਇਸ ਕਰਕੇ ਹੇ ਵਾਹਿਗੁਰੂ, ਕਿਉਂਕਿ ਜਦੋਂ ਉਹ ਬਲ ਨਾਮ ਦਾ ਮਿਲ ਗਿਆ ਨਾ, ਰੋਗ ਨਾ ਵਿਆਪੇ। ਕੋਈ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ, ਇੱਕ ਆਦੀ, ਵਿਆਦੀ, ਅਬਾਦੀ। ਕੁਛ ਮਨ ਦੇ ਰੋਗ ਨੇ, ਕੁਛ ਸਰੀਰ ਦੇ ਰੋਗ ਨੇ, ਕੁਛ ਵਚਨਾਂ ਦੇ ਰੋਗ ਨੇ, ਬੋਲਾਂ ਦੇ ਰੋਗ ਨੇ। ਜਦੋਂ ਪੂਰਾ ਗੁਰੂ ਦੀ ਪ੍ਰਾਪਤੀ ਹੋ ਜਾਵੇ ਇਹ ਫਿਰ ਤਿੰਨੇ ਤਰ੍ਹਾਂ ਦੇ ਰੋਗ ਨਿਵਰਤ ਹੋ ਜਾਂਦੇ ਨੇ। ਕਿਉਂਕਿ ਗੁਰੂ ਗਿਆਨ ਦਾ ਸਮੁੰਦਰ ਹੈ। ਵਿਦਵਾਨਾਂ ਨੇ ਗਿਆਨ ਦੇ ਪ੍ਰਥਾਏ ਕੁਝ ਵਚਨ ਕਹੇ ਨੇ ਕਿ ਤਿੰਨ ਚਾਰ ਤਰ੍ਹਾਂ ਦਾ ਗਿਆਨ ਹੁੰਦਾ ਹੈ। ਇੱਕ ਪ੍ਰਕਿਰਤਕ ਗਿਆਨ ਹੁੰਦਾ ਹੈ, ਇੱਕ ਕਲਾ ਗਿਆਨ ਹੁੰਦਾ ਹੈ, ਇੱਕ ਧਰਮ ਗਿਆਨ ਹੁੰਦਾ ਹੈ। ਪ੍ਰਕਿਰਤਕ ਗਿਆਨ ਦੇ ਵਿੱਚ ਸਾਇੰਸਦਾਨਾਂ ਨੂੰ ਮੰਨਿਆ ਹੈ। ਕਲਾਕਾਰ ਦਾ ਜੀਵਨ ਔਰ ਸਾਇੰਸਦਾਨ ਦਾ ਜੀਵਨ ਬੜਾ ਕੋਹਾਂ ਦਾ ਫਰਕ ਹੈ। ਸਾਇੰਸਦਾਨ ਕਦੇ ਵੀ ਕਲਾ ਨੂੰ ਸਮਝ ਨਹੀਂ ਸਕਦਾ। ਜੇ ਸਾਇੰਸਦਾਨ ਦੇ ਮੂਹਰੇ ਇੱਕ ਹਾਰਮੋਨੀਅਮ ਰੱਖ ਦਿੱਤਾ ਜਾਵੇ ਤਾਂ ਉਹ ਇਸ ਕਦਰ ਚੱਲਿਆ ਜਾਏਗਾ ਕਿ ਇਹ ਆਵਾਜ਼ ਕਿੱਥੋਂ ਪੈਦਾ ਹੋਈ ਹੈ, ਆਵਾਜ਼ ਪੱਖੇ ਚੋਂ ਪੈਦਾ ਹੋਈ ਹੈ ਜਾਂ ਸੁਰ ਚੋਂ ਪੈਦਾ ਹੋਈ ਹੈ, ਉਹ ਘੋਖੇਗਾ। ਤੇ ਜਿਹੜਾ ਕਲਾਕਾਰ ਹੈ, ਕਲਾਕਾਰ ਨੂੰ ਦੇਖੋ, ਕਲਾ ਜਿਵੇਂ ਕੀਰਤਨ ਕਰਨਾ ਇਹ ਵੀ ਇੱਕ ਕਲਾ ਹੈ, ਗਾਉਣਾ ਕਲਾ ਹੈ। ਕਿਸੇ ਨੂੰ ਕਵਿਤਾਵਾਂ ਫੁਰਨੀਆਂ, ਕਿਉਂਕਿ ਕਲਾ ਜਿਹੜੀ ਹੈ ਇਹ ਭਾਵਨਾ ਦਾ ਵੇਗ ਹੈ, ਕਿਸੇ ਪ੍ਰਕਾਰ ਦੀ ਵੀ ਹੈ। ਖਿਡਾਰੀ ਬਣ ਜਾਣਾ ਇਹ ਕਲਾ ਹੈ, ਕੌਸ਼ਲ ਹੈ। ਸਾਇੰਸਦਾਨ ਜਿਹੜਾ ਵਿਦਵਾਨ ਕਹਿੰਦੇ ਉਹ ਤੈਅ ਤੱਕ ਜਾਂਦਾ ਕਿ ਇਹ ਪੈਦਾ ਕਿੱਥੋਂ ਹੁੰਦੀ ਹੈ। ਜਿਹੜਾ ਜਿਹਨੂੰ ਕਲਾ ਪ੍ਰਾਪਤ ਹੋ ਗਈ ਉਹ ਕਲਾ ਦੇ ਵਿੱਚ ਮਸਤ ਹੈ। ਪਰ ਤੀਸਰਾ ਗਿਆਨ ਹੈ ਧਰਮ ਗਿਆਨ। ਜਿਹਨਾਂ ਨੂੰ ਧਰਮ ਗਿਆਨ ਪ੍ਰਾਪਤ ਹੋ ਜਾਵੇ, ਭਾਵ ਜਿਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ, ਵਿਦਵਾਨ ਕਹਿੰਦੇ ਉਹਨੂੰ ਪ੍ਰਕਿਰਤੀ ਦਾ ਗਿਆਨ ਵੀ ਹੋ ਜਾਂਦਾ ਤੇ ਉਹਨੂੰ ਕਲਾ ਗਿਆਨ ਵੀ ਹੋ ਜਾਂਦਾ। ਫਿਰ ਵੇਖੋ ਜਿਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਤੇ ਉਹਨਾਂ ਨੇ ਜੇ ਉਹਦੇ ਪਰਮਾਤਮਾ ਦੇ ਰੰਗ ਦੇ ਵਿੱਚ ਆ ਕੇ ਕੁਝ ਉਸਤਤ ਕੀਤੀ ਤਾਂ ਗਾ ਕੇ ਕੀਤੀ ਹੈ। ਇਹ ਕਲਾ ਦਾ ਗਿਆਨ ਹੈ ਆਪਣੇ ਆਪ ਆ ਕੇ। ਫਿਰ ਦੇਖੋ ਪੁਰਾਣੇ ਮਹਾਂਪੁਰਖ ਭਗਤ ਜਨ ਕੁਝ ਐਸੇ ਬਚਨ ਕਰਕੇ ਜਿਨ੍ਹਾਂ ਨੂੰ ਅੱਜ ਸ੍ਰਿਸ਼ਟੀ ਅੱਜ ਦੁਨੀਆਂ ਮੰਨ ਰਹੀ ਹੈ ਪ੍ਰਕਿਰਤੀ ਦੇ ਬਾਰੇ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਧੂ ਹੁੰਦੇ ਰਿਸ਼ੀ ਮੁਨੀ ਹੁੰਦੇ ਜੰਗਲਾਂ ਦੇ ਵਿੱਚੋਂ ਬੂਟੀਆਂ ਲੱਭ ਕੇ ਲਿਆਉਂਦੇ ਕਿ ਆਹ ਬੂਟੀ ਇਸ ਰੋਗ ਦਾ ਨਿਵਰਤ ਕਰ ਸਕਦੀ ਹੈ। ਉਹ ਪ੍ਰਕਿਰਤੀ ਦਾ ਗਿਆਨ ਉਹਨਾਂ ਨੂੰ ਕਿੱਥੋਂ ਹੋਇਆ? ਕਿਉਂਕਿ ਉਹਨਾਂ ਨੂੰ ਧਰਮ ਦਾ ਗਿਆਨ ਹੋ ਗਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਐਸਾ ਗੁਰੂ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇ ਜਿਹਦੇ ਬਲ ਦੇ ਨਾਲ ਜਦੋਂ ਧਰਮ ਦਾ ਗਿਆਨ ਹੋ ਗਿਆ ਤਾਂ ਪ੍ਰਕਿਰਤੀ ਦਾ ਗਿਆਨ ਔਰ ਕਲਾ ਦਾ ਗਿਆਨ ਇਹ ਸਾਰੇ ਗਿਆਨਾਂ ਦੀ ਵੀ ਨਾਲ ਬਖਸ਼ਿਸ਼ ਹੋ ਜਾਣੀ ਹੈ। ਗੁਰੂ ਦੀ ਐਸੀ ਸਮਰੱਥਾ ਹੈ। ਪਰ ਬਾਤ ਤਦ ਬਣੇਗੀ ਜਦੋਂ ਜਿੰਨੀ ਦੇਰ ਤੱਕ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਤਨੀ ਦੇਰ ਤੱਕ ਕੁਛ ਵੀ ਪ੍ਰਾਪਤ ਨਹੀਂ ਹੋਣਾ, ਜੀਵਨ ਅਧੂਰਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਵਿਦਵਾਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਹੈ। ਕਿਸੇ ਨੇ ਸਵਾਲ ਕੀਤਾ ਕਿ ਜੀਵਨ ਦੇ ਵਿੱਚ ਗੁਰੂ ਦੀ ਇਤਨੀ ਮਹਾਨ ਲੋੜ ਕਿਉਂ ਮਹਿਸੂਸ ਕੀਤੀ ਗਈ ਹੈ? ਇੱਕ ਵਾਰੀ ਕਹਿੰਦੇ ਕਿਤੇ ਕੋਈ ਸੱਜਣ ਬੈਠਾ ਆਪਣੇ ਹੱਥਾਂ ਨੂੰ ਸਾਫ ਕਰ ਲੱਗਿਆ ਮਿੱਟੀ ਦੇ ਨਾਲ, ਮਿੱਟੀ ਦੇ ਵਿੱਚੋਂ ਖੁਸ਼ਬੂ ਆਈ। ਮਿੱਟੀ ਦੀ ਖੁਸ਼ਬੂ ਨੂੰ ਵੇਖ ਕੇ ਉਹਨੂੰ ਸਵਾਲ ਕਰਦਾ, ਐ ਮਿੱਟੀਏ ਤੇਰੇ ਤੇ ਲੋਕ ਗੰਦਗੀ ਸਿੱਟਦੇ ਨੇ, ਤੈਨੂੰ ਇੰਨਾ ਕੁਛ ਤੇਰਾ, ਤੂੰ ਸਾਰੇ ਸੰਸਾਰ ਦਾ ਭਾਰ ਚੱਕ ਰਹੀ ਹੈ, ਤੇਰੇ ਵਿੱਚੋਂ ਖੁਸ਼ਬੂ, ਬੜੀ ਕਮਾਲ ਦੀ ਗੱਲ ਹੈ, ਇਹਦਾ ਕਾਰਨ ਕੀ ਹੈ ਜਰਾ ਦੱਸ। ਉਹ ਕਹਿਣ ਲੱਗੇ ਸੱਜਣਾ ਹੈ ਤਾਂ ਮੈਂ ਇੱਕ ਨਾ ਚੀਜ਼ ਮਿੱਟੀ, ਜੋ ਤੂੰ ਕਿਹਾ ਬਾਤ ਸਹੀ ਹੈ, ਪਰ ਖੁਸ਼ਬੂ ਦਾ ਕਾਰਨ ਇਹ ਹੈ ਕਿ ਮੈਨੂੰ ਬਹੁਤ ਲੰਬਾ ਸਮਾਂ ਕਮਲ ਦੇ ਕੋਲ ਰਹਿਣ ਦਾ ਮਿਲਿਆ ਹੈ। ਉਹ ਕਮਲ ਦੇ ਕੋਲ ਰਹਿਣ ਕਰਕੇ ਉਹ ਕਮਲ ਦੀ ਖੁਸ਼ਬੂ ਜਿਹੜੀ ਹੈ ਉਹ ਮੇਰੇ ਵਿੱਚ ਭਰ ਗਈ ਹੈ, ਅਜੇ ਤੱਕ ਗਈ ਨਹੀਂ, ਭਾਵੇਂ ਕਮਲ ਤੋਂ ਮੈਂ ਦੂਰ ਵੀ ਹੋ ਗਈ ਹਾਂ। ਪੂਰੇ ਗੁਰੂ ਨੇ ਜਿਹੜਾ ਸ਼ਬਦ ਦੇ ਦਿੱਤਾ, ਜਿਹੜਾ ਬਲ ਦੇ ਦਿੱਤਾ, ਰੂਹਾਨੀਅਤ ਤਾਕਤ ਦੇ ਦਿੱਤੀ, ਉਹ ਤਾਕਤ ਫਿਰ ਦੂਰ ਨਹੀਂ ਜਾਂਦੀ ਕਦੇ। ਉਹ ਰੰਗ ਚੜਿਆ ਰਹਿੰਦਾ ਹੈ, ਰੰਗ ਲਾਗਤ 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 ਹੈ, ਪੈ ਭਾਗਤ 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 ਹੈ, ਮਨ ਜਾਗੇ ਦੀ ਇਹ ਨਿਸ਼ਾਨੀ, ਤੌ ਔਰ ਮਿੱਠੀ ਲਾਗੈ ਬਾਣੀ, ਇਹ ਪ੍ਰਾਪਤੀ ਪੂਰੇ ਗੁਰੂ ਦੀ ਤਾਕਤ ਤੋਂ ਹੋਣੀ ਹੈ, ਕਿਉਂਕਿ ਗੁਰੂ ਕੋਲ ਸ਼ਕਤੀ ਹੈ। ਗੁਰ ਜੈਸਾ ਨਾਹੀ ਕੋ ਦੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਇਹ ਬਚਨ ਵੀ ਕੀਤਾ ਹੈ, ਰੇ ਮਨ ਭੁੱਲੇ ਬਾਬਰੇ ਗੁਰ ਕੀ ਚਰਨੀ ਨਾਲ, ਉਸ ਅਕਾਲ ਪੁਰਖ ਗੁਰੂ ਦੇ ਚਰਨਾਂ ਦੇ ਨਾਲ ਜੁੜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੀ ਸ਼ਕਤੀ ਦੀ ਬਾਬਤ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਪਹਿਲੀ ਉਦਾਸੀ ਲਈ ਚੱਲੇ ਨੇ, ਜਦੋਂ ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਕਿ ਸਤਿਗੁਰੂ ਜੀ ਜਦੋਂ ਚੜਿਆ ਸੋਧਨ ਧਰਤ ਲੁਕਾਈ ਦਾ ਸਮਾਂ ਆਇਆ, ਗੁਰੂ ਸਾਹਿਬ ਮੋਦੀ ਦੀ ਜਿਹੜੀ ਕਾਰ ਸੀ ਉਹ ਕਾਰਜ ਨੂੰ ਛੱਡ ਕੇ ਤਲਵੰਡੀ ਆਏ, ਉਥੋਂ ਭਾਈ ਵਾਲਾ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦੋਂ ਚੱਲੇ ਨੇ, ਆਪ ਜੀ ਨੇ ਬੜੀ ਮਰਤਬਾ ਉਹ ਸਾਖੀ ਸੁਣੀ ਹੋਏਗੀ ਕਿ ਜਦੋਂ ਦੋ ਦਿਨ ਨਿਕਲ ਕੇ ਭਾਈ ਮਰਦਾਨੇ ਨੂੰ ਬਹੁਤ ਭੁੱਖ ਲੱਗੀ, ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਥੋਂ ਹੁਣ ਭੁੱਖ ਜਿਹੜੀ ਹੈ ਉਹ ਸਹੀ ਨਹੀਂ ਜਾਂਦੀ। ਜਦੋਂ ਬਹੁਤਾ ਵਿਆਕੁਲ ਹੋਣ ਲੱਗਿਆ, ਸਤਿਗੁਰੂ ਨੇ ਕਿਹਾ ਮਰਦਾਨਿਆਂ ਅਕਾਲ ਪੁਰਖ ਦੀ ਰਜ਼ਾ ਭੁੱਖ ਚਾਹੀਦਾ ਹੈ। ਕਹਿੰਦੇ ਮਹਾਰਾਜ ਤੁਸੀਂ ਤੇ ਸਮਰੱਥ ਹੋ। ਸਤਿਗੁਰੂ ਕਹਿਣ ਲੱਗੇ ਚੰਗਾ ਇਉਂ ਕਰ, ਜਿਹੜੀਆਂ ਆ ਅੱਗ ਨੂੰ ਖਖਣੀਆਂ ਲੱਗੀਆਂ ਹੋਈਆਂ ਨਾ ਇਹ ਤੋੜ ਕੇ ਖਾ ਲਓ। ਇਤਿਹਾਸ ਵਿੱਚ ਐਸੇ ਹੀ ਬਚਨ ਹੈ, ਕਹਿੰਦੇ ਸਤਿਗੁਰੂ ਇੱਕ ਤਾਂ ਮੈਂ ਪਹਿਲਾਂ ਭੁੱਖਾ, ਉਤੋਂ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਹੋ, ਇਹ ਜ਼ਹਿਰ ਵਰਗੀਆਂ ਕੌੜੀਆਂ, ਇਹ ਤਾਂ ਜ਼ਹਿਰ ਹੈ। ਕਹਿੰਦੇ ਮਰਦਾਨਿਆ ਬਚਨ ਮੰਨ। ਫਿਰ ਵੀ ਗੁਰੂ ਦੀ ਬਖਸ਼ਿਸ਼ ਸੀ, ਸੋਚਿਆ ਮਨਾ ਇਸ ਬਾਬੇ ਦੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਕਦੇ ਅਜਾਈ ਨਹੀਂ ਜਾਂਦਾ, ਤੋੜ ਰਹੀ ਹਾਂ। ਪਰ ਸਤਿਗੁਰੂ ਕਹਿੰਦੇ ਮਰਦਾਨਿਆ ਇਹ ਖਿਆਲ ਰੱਖੀ, ਜਿੰਨੀ ਭੁੱਖ ਲੱਗੀ ਹੈ ਐਤੀ ਸ਼ਕਲ ਆ, ਕਿਤੇ ਗਲਤੀ ਨਾਲ ਲਿਜਾਣ ਦੀ ਨਾ ਕਰ ਦੇਣੀ। ਕਹਿੰਦੇ ਸਤਿ ਬਚਨ ਮਾਰ ਦੇ। ਜਦੋਂ ਉਹ ਖੱਖੜੀ ਮੂੰਹ ਦੇ ਵਿੱਚ ਪਾਈ, ਜਿਹੜੀ ਜ਼ਹਿਰ ਵਰਗੀ ਕੌੜੀ ਸੀ ਗੁਰੂ ਪਿਆਰੇ, ਉਹਦੇ ਵਿੱਚੋਂ ਅੰਮ੍ਰਿਤ ਵਰਗਾ ਰਸ ਪਾ ਜਾਂਦਾ। ਸਤਿਗੁਰੂ ਕਹਿੰਦੇ ਕਿਵੇਂ ਬਰਦਾਨਿਆ? ਕਹਿੰਦਾ ਮਹਾਰਾਜ 36 ਪ੍ਰਕਾਰ ਦੇ ਭੋਜਨਾਂ ਦਾ ਰਸ ਇਸ ਜ਼ਹਿਰ ਦੇ ਵਿੱਚ ਤੁਸੀਂ ਭਰ ਦਿੱਤਾ। ਉਸ ਤੋਂ ਬਾਅਦ ਜਦੋਂ ਸਤਿਗੁਰੂ ਤੁਰਨ ਲੱਗੇ, ਕਹਿੰਦੇ ਮਰਦਾਨੇ ਨੇ ਸੋਚਿਆ ਕਿ ਹੁਣ ਪਤਾ ਨੀ 2 ਦਿਨ ਬਾਅਦ ਭੋਜਨ ਮਿਲਿਆ ਕਿ ਬਾਬੇ ਨੇ ਜਾ ਕੇ ਕਿੱਥੇ ਰੁਕਣਾ, ਤੇ ਥੋੜੀਆਂ ਜਿਹੀਆਂ ਕਹਿੰਦੇ ਖੀਸੇ ਦੇ ਵਿੱਚ ਪਾ ਲਈਆਂ। ਅੰਤਰ ਜਾਣੀ ਸਭ ਕੁਛ ਜਾਣਾ, ਸਤਿਗੁਰੂ ਜਾਣੀ ਜਾਣਦੇ ਵੀ ਜਾਣ ਲਿਆ। ਜਦੋਂ ਕਾਫੀ ਦੂਰ ਚਲੇ ਗਏ, ਦੂਸਰੇ ਦਿਨ ਭੁੱਖ ਲੱਗੀ, ਮਰਦਾਨੇ ਨੇ ਕਹਿੰਦੇ ਉਹ ਖੱਖੜੀਆਂ ਜਦੋਂ ਖਾਧੀਆਂ, ਖਾ ਤਾਂ ਲਈਆਂ ਪਰ ਪੇਟ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਉਹੀ ਜ਼ਹਿਰ ਦਾ ਰੂਪ ਧਾਰਨ ਕਰ ਲਿਆ। ਪੇਟ ਦੇ ਵਿੱਚ ਸੂਲ ਉੱਠ ਖੜੀ, ਬਹੁਤ ਭਿਆਨਕ ਦਰਦ ਉੱਠ ਖੜਿਆ, ਕਰਲਾ ਰਿਹਾ ਦਰਦ ਦੇ ਵਿੱਚ। ਭਾਈ ਵਾਲੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭਾਈ ਮਰਦਾਨੇ ਦਾ ਹਾਲ ਬਹੁਤ ਬੁਰਾ ਹੈ। ਸਤਿਗੁਰੂ ਕੋਲ ਆਏ, ਮਰਦਾਨਿਆਂ ਕੀ ਹੋਇਆ? ਕਹਿਣ ਲੱਗੇ ਪਾਤਸ਼ਾਹ ਪੇਟ ਦੇ ਵਿੱਚ ਬਹੁਤ ਭਿਆਨਕ ਦਰਦ ਸ਼ੁਰੂ ਹੋ ਗਿਆ। ਭਾਈ ਬਾਲਾ ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ, ਦਰਦ ਹਟਾਓ, ਭਾਈ ਮਰਦਾਨੇ ਦਾ ਹਾਲ ਵੇਖਿਆ ਨਹੀਂ ਜਾਂਦਾ। ਸਤਿਗੁਰੂ ਕਹਿਣ ਲੱਗੇ ਬਾਲਿਆ ਦਰਦ ਹਟਾ ਦਾਂਗੇ, ਪਹਿਲਾਂ ਇਹਨੂੰ ਪੁੱਛ ਕਿ ਦਰਦ ਦਾ ਕਾਰਨ ਕੀ ਹੈ। ਪਹਿਲਾਂ ਸੰਗਦਾ ਰਿਹਾ ਸ਼ਰਮ ਦੇ ਵਿੱਚ, ਆ ਕੇ ਫਿਰ ਕਹਿਣ ਲੱਗਾ ਸਤਿਗੁਰੂ ਬਸ ਮੈਨੂੰ ਜਿਹੜਾ ਤੁਹਾਡਾ ਬਚਨ ਨਹੀਂ ਕਮਾਇਆ ਗਿਆ, ਮੈਂ ਤੁਹਾਡੇ ਬਚਨ ਨੂੰ ਅਣਗੌਲਿਆ ਕਰਕੇ ਉਹ ਖੱਖੜੀਆਂ ਖਾ ਲਈਆਂ ਤੇ ਉਹ ਜ਼ਹਿਰ ਦਾ ਰੂਪ ਧਾਰਨ ਕਰ ਗਈਆਂ। ਇਤਿਹਾਸ ਕਹਿੰਦਾ ਸਤਿਗੁਰੂ ਨੇ ਮਰਦਾਨੇ ਦੇ ਪੇਟ ਤੇ ਹੱਥ ਲੱਗਿਆ ਤੇ ਉਸੇ ਵਕਤ ਦਰਦ ਹਟ ਗਿਆ। ਭਾਈ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਮੈਨੂੰ ਇਹ ਸਮਝ ਨਹੀਂ ਆਈ, ਖੱਖੜੀਆਂ ਉਹੀ ਨੇ, ਉੱਥੇ ਅੰਮ੍ਰਿਤ ਵਰਗੀਆਂ ਮਿੱਠੀਆਂ ਨੇ ਤੇ ਇੱਥੇ ਜ਼ਹਿਰ ਵਰਗੀਆਂ ਕੌੜੀਆਂ ਹੋ ਗਈਆਂ। ਠੀਕ ਹੈ, ਜਿਹੜਾ ਮੈਂ ਬਚਨ ਨਹੀਂ ਮੰਨਿਆ ਉਹ ਇੱਕ ਬਾਤ ਵੱਖਰੀ ਹੈ, ਪਰ ਇਹਦਾ ਕਾਰਨ ਕੀ ਹੈ ਕਿ ਉਹੀ ਚੀਜ਼ 2 ਦਿਨ ਪਹਿਲਾਂ ਅੰਮ੍ਰਿਤ ਹੈ ਤੇ 2 ਦਿਨ ਪਹਿਲਾਂ 2 ਦਿਨ ਬਾਅਦ ਜ਼ਹਿਰ ਬਣ ਗਈ? ਸਤਿਗੁਰੂ ਕਹਿੰਦੇ ਮਰਦਾਨਿਆ 2 ਦਿਨ ਪਹਿਲਾਂ ਗੁਰੂ ਦਾ ਹੁਕਮ ਸੀ ਤੈਨੂੰ ਖਾਣ ਲਈ, 2 ਦਿਨ ਬਾਅਦ ਤੈਨੂੰ ਗੁਰੂ ਦਾ ਹੁਕਮ ਸੀ ਨਾ ਖਾਣ ਦਾ। ਜਦੋਂ ਗੁਰੂ ਦਾ ਹੁਕਮ ਤੈਨੂੰ ਖਾਣਦਾ ਸੀ ਉਦੋਂ ਇਹ ਅੰਮ੍ਰਿਤ ਦਾ ਰੂਪ ਸਨ, ਤੇ ਜਦੋਂ ਗੁਰੂ ਨੇ ਤੈਨੂੰ ਵਿਵਾਜਿਤ ਕੀਤਾ ਇਹ ਜ਼ਹਿਰ ਦਾ ਰੂਪ ਧਾਰਨ ਕਰ ਗਈਆਂ। ਜਿਹੜਾ ਗੱਲ ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਦੀ ਕਹੀ ਹੋਈ ਗੱਲ ਨੂੰ ਅਸੀਂ ਕਮਾਵਾਂਗੇ ਗੁਰੂ ਪਿਆਰਿਓ, ਉਹ ਜੀਵਨ ਅੰਮ੍ਰਿਤ ਵਰਗਾ ਹੈ। ਗੁਰ ਕੀ ਕਰਨੀ ਕਾਹਿਤ ਆਵੋ, ਜਿਹੜਾ ਗੁਰੂ ਦੇ ਵਚਨ ਤੋਂ ਤਿੜਕਾਂਗੇ ਦੂਰ ਜਾਵਾਂਗੇ, ਉਹ ਜੀਵਨ ਦੇ ਵਿੱਚ ਫਿਰ ਜ਼ਹਿਰ ਹੀ ਜ਼ਹਿਰ ਹੈ। ਗੁਰੂ ਦਾ ਇਹ ਬਲ ਹੈ। ਇਸ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤਿੱਤ ਬਲ ਰੋਗ ਨਾ ਵਿਆਪੈ ਕੋਈ, ਉਸ ਗੁਰੂ ਪੂਰੇ ਦੇ ਬਲ ਦੇ ਨਾਲ ਮੈਨੂੰ ਸੰਸਾਰ ਵਿੱਚ ਕੋਈ ਬਲ ਕਿਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਬਲ ਹੈ ਉਹ ਮੇਰੇ ਤੇ ਚੱਲਣਾ ਨਹੀਂ, ਮੈਂ ਉਹਨਾਂ ਤੋਂ ਬਚ ਜਾਵਾਂਗਾ।
ਰਾਮ ਰਮਣ ਤਰਨ ਪੈ ਸਾਗਰ।
ਰਾਮ ਉਹ ਰਮਿਆ ਹੋਇਆ ਪਰਮੇਸ਼ਰ ਜਿਹੜਾ ਜਲੇ ਜਲੇ ਦੇ ਵਿੱਚ ਵਿਆਪਕ ਹੈ। ਰਮਣ, ਰਮਣ ਦਾ ਅਰਥ ਹੁੰਦਾ ਜਪਣਾ। ਉਹ ਰਮੇ ਹੋਏ ਰਾਮ ਦੇ ਨਾਮ ਨੂੰ ਜਪਣ ਦੇ ਨਾਲ ਤਰਨ ਪੈ ਸਾਗਰ, ਸਾਗਰ ਸਮੁੰਦਰ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਦੇ ਵਿੱਚ ਇਹ ਸੰਸਾਰ ਨੂੰ ਸਮੁੰਦਰ ਦੀ ਵਿਆਖਿਆ ਕੀਤੀ ਗਈ ਹੈ, ਡੈਫੀਨੇਸ਼ਨ ਦਿੱਤੀ ਗਈ ਹੈ। ਇਹ ਜਿਹੜਾ ਸੰਸਾਰ ਰੂਪੀ ਭੈ ਦਾ ਇੱਕ ਸਮੁੰਦਰ ਹੈ, ਇਹ ਤੋਂ ਤਰਨ ਦਾ ਅਰਥ ਜਹਾਜ਼ ਹੁੰਦਾ ਹੈ। ਜਿਹੜਾ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਹੜਾ ਪੂਰੇ ਗੁਰੂ ਨੇ ਬਲ ਦੇ ਸਹਿਤ, ਤਾਕਤ ਦੇ ਸਹਿਤ ਬਖਸ਼ਿਸ਼ ਕਰ ਦਿੱਤਾ, ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨ ਕੀ ਇਹ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਇਸ ਕਰਕੇ ਤੇ ਜੇ ਬਾਹਰੀ ਅਰਥ ਵਿੱਚ ਵੀ ਦੇਖੀਏ ਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਤੇ ਜੇ ਮੱਖਣ ਸਾਹ ਲਵਾਣੇ ਦਾ ਜਹਾਜ਼ ਡੁੱਬਣ ਲੱਗਿਆ ਸੀ ਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹ ਡੁੱਬਦਾ ਹੋਇਆ ਜਹਾਜ਼ ਬਚਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੀ ਸਾਖੀ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰਾਮ ਦਾ ਨਾਮ ਹੈ, ਰਮਣ ਦੇ ਨਾਲ, ਜਪਣ ਦੇ ਨਾਲ, ਧਿਆਉਣ ਦੇ ਨਾਲ ਇਹ ਤਰਨ ਪੈ ਸਾਗਰ, ਇਹ ਸੰਸਾਰ ਰੂਪੀ ਸਾਗਰ ਦੇ ਤਰਨ ਵਾਸਤੇ ਜਹਾਜ਼ ਹੈ। ਦੇਖੋ ਸਮੁੰਦਰ ਨੂੰ ਕੋਈ ਜਹਾਜ਼ ਤੋਂ ਬਿਨਾਂ ਪਾਰ ਕਰਨ ਦਾ ਤਰੀਕਾ ਹੀ ਨਹੀਂ ਹੈ। ਕੋਈ ਤੈਰ ਕੇ ਜਾਂ ਕਿਸੇ ਹੋਰ ਢੰਗ ਦੇ ਨਾਲ ਤੈਰਨ ਦਾ ਭਾਵ ਜੇ ਕੋਈ ਕਹੇ ਕਿ ਮੈਂ ਆਪਣੀਆਂ ਯੁਕਤੀਆਂ ਦੇ ਨਾਲ ਆਪਣੇ ਗਿਆਨ ਦੇ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਊਂਗਾ, ਇਹ ਵੀ ਨਹੀਂ ਹੋਏਗਾ। ਜੇ ਕਿਸ਼ਤੀਆਂ ਦੀ ਨਿਆਈ ਜਿਹੜੇ ਕੱਚੀਆਂ ਅਵਸਥਾ ਵਾਲੇ ਲੋਕ ਨੇ ਉਹਨਾਂ ਦਾ ਸਹਾਰਾ ਲਏਗਾ ਤਾਂ ਸਮੁੰਦਰ ਤੋਂ ਕਿਸ਼ਤੀ ਨਾਲ ਵੀ ਪਾਰ ਨਹੀਂ ਲੱਗਿਆ ਜਾਣਾ। ਸਮੁੰਦਰ ਨੂੰ ਸਰ ਕਰਨਾ ਹੈ, ਪਾਰ ਕਰਨਾ ਤਾਂ ਕੇਵਲ ਜਹਾਜ਼ ਹੀ ਕਰੇਗਾ, ਕਿਉਂਕਿ ਉਹ ਸਮੁੰਦਰ ਦੇ ਵਿੱਚ ਤੂਫਾਨ ਵੀ ਉੱਠਣੇ ਨੇ, ਉਹ ਸਮੁੰਦਰ ਦੇ ਵਿੱਚ ਇੱਕ ਬੜਵਾ ਅਗਨੀ ਵਰਗੀਆਂ ਭਿਆਨਕ ਅੱਗ ਵੀ ਹੈ। ਇਹ ਵਿਸ਼ੇ ਔਰ ਵਿਕਾਰਾਂ ਦੇ ਤੂਫਾਨ ਵੀ ਹਨ ਔਰ ਤ੍ਰਿਸ਼ਨਾ ਰੂਪੀ ਅਗਨੀ ਵੀ ਹੈ ਇਹ ਸੰਸਾਰ ਰੂਪੀ ਸਮੁੰਦਰ ਵਿੱਚ। ਇਸ ਕਰਕੇ ਇਹਨੂੰ ਤਰਨ ਵਾਸਤੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਜਹਾਜ਼ ਦਾ ਰੂਪ ਹੈ।
ਸ਼ਰਨ ਸੂਰ ਪਾਰੇ ਚਮਕਾਗਰ,
ਸ਼ਰਨ ਸੂਰ, ਸੂਰ ਦਾ ਅਰਥ ਹੁੰਦਾ ਹੈ ਸੂਰ ਵੀਰ ਸੂਰਮਾ। ਸਤਿਗੁਰੂ ਸੂਰਮੇ ਵਾਹਿਆ ਬਾਣ ਜੋ ਏਕ ਸੂਰ ਤੋਂ ਭਾਵ ਗੁਰੂ ਸਾਹਿਬ ਲਿਆ ਹੈ, ਕਿਉਂਕਿ ਜਿਹੜਾ ਉਹ ਗੁਰੂ ਹੈ ਉਹ ਇਤਨੀ ਤਾਕਤ ਵਾਲਾ ਹੈ, ਇਤਨੀ ਸਮਰੱਥਾ ਵਾਲਾ ਹੈ, ਜਿਹਦੀ ਸ਼ਰਨ ਦੇ ਵਿੱਚ ਜਾ ਕੇ ਜਦੋਂ ਅਸੀਂ ਅਗਿਆਨੀ ਜੀਵ ਉਸ ਅਕਾਲ ਵਾਹਿਗੁਰੂ ਦੀ ਧਿਆਉਣ ਵਾਸਤੇ ਗੁਰੂ ਦੀ ਸ਼ਰਨ ਵਿੱਚ ਚਲੇ ਗਏ। ਹਾਰੇ ਜਮ ਕਾਗਰ, ਕਾਗਰ ਦਾ ਅਰਥ ਹੁੰਦਾ ਕਾਗਜ਼। ਗੁਰੂ ਦੀ ਐਸੀ ਕਿਰਪਾ ਹੋਈ ਕਿ ਸਾਡਾ ਜਿਹੜਾ ਲੇਖੇ ਦਾ ਕਾਗਜ਼ ਸੀ ਉਹੀ ਪੜ ਦਿੱਤਾ। ਅਨਾਥ ਕਵੀ ਜੀ ਹੋਏ ਨੇ, ਬੜੇ ਵਿਦਵਾਨ, ਉਹ ਇੱਕ ਗੱਲ ਕਹਿੰਦੇ ਨੇ, ਕਹਿੰਦੇ ਇਹ ਅਕਾਲ ਪੁਰਖ ਕਾਗਜ਼ ਲੇਖਾ ਜੋ ਕਰੋ ਕਹਾਂ ਪਜਾ ਮੂਲ ਨਾਥ। ਜੇ ਮੇਰੇ ਕਾਗਜ਼ਾਂ ਦਾ ਲੇਖਾ ਹੋ ਗਿਆ ਨਾ, ਜੇ ਕਿਤੇ ਤੁਸੀਂ ਇਹ ਗਿਣਤੀ ਕਰ ਲਈ ਕਿ ਇਸ ਜੀਵ ਨੇ ਕਿੰਨੇ ਕੁ ਪਾਪ ਕਰੇ ਨੇ, ਕਿੰਨੇ ਕੁ ਪੁੰਨ ਕਰੇ ਨੇ, ਤਾਂ ਪੁੰਨਾਂ ਦਾ ਪਾਸਾ ਤਾਂ ਬੜਾ ਹਲਕਾ ਹੈ, ਪਾਪਾਂ ਦਾ ਬੜਾ ਭਾਰੀ ਹੈ। ਅੰਮ੍ਰਿਤ ਵੇਲੇ ਸਤਿਗੁਰੂ ਨੇ ਵੀ ਇਹੀ ਬਖਸ਼ਿਸ਼ ਕੀਤੀ, ਹਮਰੀ ਗਣਤ ਨਾ ਗਣੀਆਂ ਖਾਈ। ਇਸ ਕਰਕੇ ਹੇ ਅਕਾਲ ਪੁਰਖ ਸਾਡੇ ਲੇਖਾਂ ਦਾ, ਕਾਗਜ਼ਾਂ ਦਾ ਲੇਖਾ ਲੱਗਣੀ, ਬਸ ਸਾਡੇ ਤਾਂ ਉਹਨੇ ਕਾਗਜ਼ ਪਾੜ ਦੇ। ਸਾਡਾ ਛੁਟਕਾਰਾ ਕਾਗਜ਼ ਦੇ ਪਾੜਨ ਦੇ ਨਾਲ ਹੀ ਹੋ ਸਕਦਾ। ਜੇ ਕਾਗਜ਼ ਰਹਿ ਗਿਆ, ਸਾਡਾ ਲੇਖਾ ਹੋ ਗਿਆ, ਅਸੀਂ ਛੁੱਟ ਨਹੀਂ ਸਕਦੇ। ਸਾਡੇ ਤਾਂ ਪਾਪ ਇਤਨੇ ਹਨ, ਖਿਨ ਖਿਨ ਭੁੱਲਣ ਹਾਰ, ਇੱਕ ਇੱਕ ਕਦਮ ਦੇ ਉੱਤੇ, ਇੱਕ ਇੱਕ ਪੈਰ ਦੇ ਉੱਤੇ ਅਸੀਂ ਭੁੱਲਣ ਹਾਰ ਜੀਵ ਹਾਂ। ਅਸਥਾਈ ਦੇ ਕੇ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ,
ਸਤਿਗੁਰ ਮੰਤਰ ਦਿਓ ਹਰ ਨਾਮ,
ਸਤਿਗੁਰ ਮੰਤਰ ਦਿਓ, ਸਤਿਗੁਰ, ਸਤਿਗੁਰ ਸ਼ਬਦ ਦੇ ਜਿਹੜੇ ਅਰਥ ਨੇ, ਸਤ ਦਾ ਅਰਥ ਹੈ ਜਿਹੜਾ ਨਾਸ ਤੋਂ ਰਹਿਤ। ਗੁਰ ਸ਼ਬਦ ਦੇ ਜਦੋਂ ਅਰਥ ਕਰਦੇ ਹਾਂ, ਗੋ ਨੌ ਅੰਧਕਾਰ ਦਾ ਹੈ ਅਤੇ ਰੂ ਨੌ ਪ੍ਰਕਾਸ਼ ਦਾ ਹੈ। ਜਿਹੜੀ ਅਗਿਆਨ ਰੂਪੀ ਅੰਧਕਾਰ ਨੂੰ ਕੱਟ ਕੇ ਗਿਆਨ ਰੂਪ ਪ੍ਰਕਾਸ਼ ਕਰਨ ਵਾਲੀ ਸ਼ਕਤੀ ਉਹ ਸਤ ਹੈ। ਇਸ ਕਰਕੇ ਇਹ ਸ਼ਬਦ ਅਰਥ ਹਨ ਸਤਿਗੁਰੂ ਪਦ ਦੇ। ਸਤ ਨਾਸ ਤੋਂ ਰਹਿਤ ਗੁਰਚੇਤਨ ਸਰੂਪ ਜੋ ਗੁਰੂ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮੰਤਰ ਦਿਓ, ਜਿਹੜਾ ਉਸ ਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਵਾਹਿਗੁਰੂ ਰੂਪ ਮੰਤਰ ਦੇਣਾ ਕੀਤਾ ਹੈ, ਹਰੀ ਦਾ ਨਾਮ। ਜਾਂ ਦੂਸਰਾ ਅਰਥ ਹੈ, ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਦਾ ਵਾਹਿਗੁਰੂ ਰੂਪ ਮੰਤਰ ਹੈ, ਉਹ ਨਾਮ ਜਿਹੜਾ ਹੈ ਹਰ ਕੀ ਏ, ਉਹ ਜਿਹੜੇ ਸਾਡੇ ਜੀਵਨ ਦੇ ਪਾਪ ਹਨ, ਜਿਨ੍ਹਾਂ ਦੇ ਡਰ ਕਰਕੇ ਅਕਾਲ ਪੁਰਖ ਨੂੰ ਬੇਨਤੀ ਕਰਦੇ ਆ, ਗੁਰੂ ਨੂੰ ਬੇਨਤੀ ਕਰਦੇ ਆ ਕਿ ਸਾਡੇ ਕਾਗਜ਼ਾਂ ਦੇ ਲੇਖੇ ਨਾ ਕਰਿਓ, ਉਹ ਹਰ ਕੀ ਏ ਨਾਸ ਕਰ ਦਿੰਦਾ। ਉਹ ਪਾਪਾਂ ਨੂੰ ਨਾਸ ਕਰਨ ਵਾਲਾ ਹਰ ਸ਼ਬਦ ਦੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ ਨੇ। ਅਰਥ ਪਹਿਲਾ ਹੈ ਵਾਹਿਗੁਰੂ ਪਰਮੇਸ਼ਰ, ਇੱਕ ਹਰ ਦਾ ਅਰਥ ਹੈ ਹਰਨ ਵਾਲਾ, ਨਾਸ ਕਰਨ ਵਾਲਾ। ਵਾਹਿਗੁਰੂ ਸਾਡੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਪਾਪੀ ਪੁਰਸ਼ਾਂ ਨੂੰ ਨਾਸ ਕਰਨ ਵਾਲਾ ਹੈ। ਤੇ ਤੀਸਰਾ ਅਰਥ ਹੈ ਹਰ ਦਾ ਹਰਿਆ ਭਰਿਆ ਕਰਨ ਵਾਲਾ। ਹਰਿਆਵਲ ਤੇ ਸੋਕੇ ਦੇ ਵਿੱਚ ਬੜਾ ਫਰਕ ਹੈ। ਜਦੋਂ ਤਪਸ਼ ਬਹੁਤੀ ਪੈਂਦੀ ਹੈ ਤਾਂ ਪ੍ਰਕਿਰਤੀ ਦੇ ਵਿੱਚ ਸੋਕਾ ਆ ਜਾਂਦਾ ਹੈ। ਜਦੋਂ ਸਾਡੇ ਅੰਦਰ ਤ੍ਰਿਸ਼ਨਾ ਦੀ ਅਗਨੀ ਪ੍ਰਬਲ ਹੁੰਦੀ ਹੈ, ਕਾਮ ਕ੍ਰੋਧ ਤੋਂ ਅਹੰਕਾਰ ਪ੍ਰਬਲ ਹੁੰਦੇ ਨੇ, ਤਾਂ ਇਸ ਹਿਰਦੇ ਵਿੱਚ ਇਹ ਸੋਕਾ ਪੈ ਜਾਂਦਾ ਹੈ। ਉਸ ਸੋਕੇ ਨੂੰ ਕੱਟ ਕੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਕਿਰਪਾ ਕਰਦੇ ਨੇ ਤਾਂ ਸ਼ੁਭ ਗੁਣਾ ਰੂਪੀ ਹਰਿਆਵਲ ਇਸ ਹਿਰਦੇ ਦੇ ਵਿੱਚ ਪੈਦਾ ਹੋ ਜਾਂਦੀ ਹੈ। ਤੇ ਇਸ ਕਰਕੇ ਸਰਵ ਨੂੰ ਮੰਨਣ ਨਿਆਸਨ ਖੱਟ ਸੰਮਤੀ ਮੋਖ ਇੱਛਾ ਆਦਿਕ ਜਿਹੜੇ ਇਹ ਗੁਣ ਹਨ, ਇਹ ਸ਼ੁਭ ਗੁਣ ਜਿਹੜੇ ਹਨ, ਇਹ ਹਿਰਦੇ ਦੇ ਵਿੱਚ ਗੁਰੂ ਸਾਹਿਬ ਦਾ ਮੰਤਰ ਜੋ ਪਰਮੇਸ਼ਰ ਦਾ ਨਾਮ ਹੈ ਉਹ ਪੈਦਾ ਕਰ ਦਿੰਦਾ ਹੈ।
ਇਹ ਆਸਰ ਪੂਰਨ ਭਏ ਕਾਮ,
ਇਸ ਆਸਰੇ, ਆਸਰ ਦਾ ਅਰਥ ਹੈ ਆਸਰਾ, जो नाम का आसरा है जो नाम की टेक है ए पूर्ण भय काम जेडे साडे जीवन दे सब तो वड्डा यही काम सीगा कि जम्मण और मरण तो रहत हो जाइए। ए जिहड़ा साडा कार्ज सी ए सफला हो गया। सफल सफल भई यात्रा ए जिहड़ी संसार की यात्रा सी ओ सफल हो गई क्योंकि जम्मण और मरण तो रहत हो गए। होए किवें? जदों अकाल पुरख वाहिगुरु ने किरपा कर दित्ती। गुर किरपा जह नरको की नहीं ते जुगत पछानी नाल गुरु साहब जी ने यह भी वचन किया है। इस करके सतगुरु जी ओ प्रमाण कर रहे हैं
जप तप संजम पूरी वडियाई।
जड़ी ए वडियाई है जप करना तप करना संजम का अर्थ वैसे वर्त भी रखा है पर संजम का अर्थ इथे इंद्रिया का दमन करना है। इंद्रिया नूं संजम दे विच लै आउणा संतोख दे विच लै आउणा क्योंकि जाप दे नाल और तप दे नाल पंज साडे ज्ञान इंद्रे ते पंज कर्म इंद्रे इन्हां नाल जिहड़ा संजम करना इन्हां नूं संतोख दे विच लै आउणा पूरी वडियाई ए सब तों वड्डी वडियाई है। ए वडियाई बिरले पुरशां नूं प्राप्त हुंदी है। इस करके सतगुरु पातशाह जी को उच्चारण कर रहे हैं
गुर कृपा होर भय सहाई।
पर ये जड़ी वड्डी वडियाई है जप दी तप दी संजम दी ये प्राप्त कदों होनी है? गुर कृपा जदों गुरु दी कृपालता होगी गुरु दी मेहर होगी गुरु दी नजर हो रही नानक नजरी नजर रहा गुरु दी दृष्टि दे नाल होर भय सहाई। इस करके ए सानू फिर ए प्राप्ति हुई है कि फिर साडा जप तप जिहड़ा है ए सहायता हो गया नाम दे विच सहाई हो गया ए सानू शुभ गुणी होर सहायक मिल गए हन।
मान मोह खोए गुर परम।
गुरु ने सब तो वड्डी कृपा की कीती है इस जीवन दे विच। दो गल्लां ने जिन्हां दे नाल ए जीवन जिहड़ा है बखेड़े दे विच है एक मान किए होमे एक दूजा भरम। भरम का अर्थ है भुलेखा ते सारा कुछ जीवन का भरम दे विच हो रहा है। भरम जिहड़ा है पंज प्रकार का मनिया भेद भरम आदक ते ए पंज प्रकार का जिहड़ा भरम है सतगुरु ने इस महीना जिहड़ा चल रहा है इहदे विच भी ए व्याख्यान कीता है। भार दोए भरम भुलाणिया दूजा लगा हेत। ਭਾਰ ਦੋਏ ਭਾਜਵਾ ਦੋਏ ਦਵੈਤ ਦਾ ਨਾਮ ਸੰਸਾਰ ਦਾ ਹੈ। ਜਿਨ੍ਹਾਂ ਨੂੰ ਸੰਸਾਰ ਚੰਗਾ ਲੱਗਣ ਲੱਗ ਗਿਆ ਸਤਿਗੁਰੂ ਕਹਿੰਦੇ ਉਹ ਬਹੁਤ ਵੱਡੇ ਭਰਮ ਦੇ ਵਿੱਚ ਹਨ ਤੇ ਭਰਮ ਦੇ ਘਰ ਭੁਲਾਣੀਆਂ ਕੀ ਹੈ ਉਹ ਭੁੱਲ ਗਏ ਹਨ ਕਿਹਨੂੰ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ। ਇਸ ਕਰਕੇ ਮਾਨ ਮੋਹ ਇੱਕ ਹੰਗਤਾ ਇੱਕ ਮੋਹ ਤੇ ਇੱਕ ਭਰਮ ਇਹ ਤਿੰਨ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੇ ਸਾਨੂੰ ਅਕਾਲ ਪੁਰਖ ਤੋਂ ਬਹੁਤ ਦੂਰ ਕਰ ਦਿੱਤਾ। ਇਹਨਾਂ ਤਿੰਨਾਂ ਦੀ ਨਿਵਿਰਤੀ ਪੂਰੇ ਗੁਰੂ ਤੋਂ ਹੋਣੀ ਹੈ। ਜਦੋਂ ਪੂਰਾ ਗੁਰੂ ਕਿਰਪਾਲੂ ਹੋਇਆ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਦਾ ਮਿਲਾਪ ਹੋਇਆ ਤਾਂ ਉਸ ਗੁਰੂ ਨੇ ਮਾਨ ਮੋਹ ਖੋਏ ਭਾਵ ਇਹ ਤਿੰਨੇ ਖੋਏ ਕੀ ਨਾਸ਼ ਕਰ ਦਿੱਤੇ।
ਨਾਨਕ ਪਸਰੇ ਪਾਰ ਬ੍ਰਹਮ।
ਔਰ ਦ੍ਰਿਸ਼ਟੀ ਕੈਸੀ ਹੋਗੀ? ਵੇਖ ਜਿੱਧਰ ਨੂੰ ਵੀ ਵੇਖਦਾ ਹੈ ਜਿਹਨੂੰ ਵੀ ਵੇਖਦਾ ਹੈ ਪਸਰੇ ਪਾਰ ਬ੍ਰਹਮ ਉੱਥੇ ਅਕਾਲ ਪੁਰਖ ਦਾ ਵਾਸਾ ਵੇਖ ਰਿਹਾ ਹੈ। ਨਾ ਕੋ ਵੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਣੇ ਆਈ। ਇਸ ਕਰਕੇ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਪੂਰੇ ਗੁਰੂ ਦੀ ਪ੍ਰਾਪਤੀ ਤੋਂ ਬਾਅਦ। ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਰਿਆ ਪਰਮੈਸਾ। ਇਹ ਪੂਰੇ ਗੁਰੂ ਦੇ ਮਿਲਾਪ ਦਾ ਵਡਿਆਈ ਹੈ ਪੂਰੇ ਗੁਰੂ ਦੀ ਮਹਾਨਤਾ ਹੈ। ਇਸ ਕਰਕੇ ਗੁਰ ਪੂਰਾ ਜਿਨ ਸਿਮਰਿਆ ਸੇਈ ਭਰੇ ਨਿਹਾਲ। ਉਹਨਾਂ ਦਾ ਜੀਵਨ ਨਿਹਾਲਤਾ ਵਿੱਚ ਆ ਗਿਆ ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਆਇਆ ਸਫਲ ਤਾਹੂ ਕੋ ਗਣੀਏ ਜਾਸ ਰਸਨ ਹਰ ਹਰ ਜਸ ਬਣੀਏ। ਇੱਥੇ ਸ਼ਬਦ ਦੀ ਸਮਾਪਤੀ ਹੈ। ਬੋਲਦਿਆਂ ਕੋਲੋਂ ਵਿਚਾਰ ਕਰਦਿਆਂ ਕੋਲੋਂ ਅੱਖਰ ਵਾਕ ਕਾਰਡ ਜੋ ਗੁਰੂ ਸਾਹਿਬ ਔਰ ਸੰਗਤ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ ਕਿਹਾ ਗਿਆ ਹੋਵੇ ਸਤਿਗੁਰੂ ਪਾਤਸ਼ਾਹ ਦੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਇੱਥੇ ਸਮਾਂ ਸਮਾਪਤ ਹੈ ਜੀ। ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਵਸ ਨਾਨਕ ਹੋ ਸੁਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾ